ਵਾਹਿਗੁਰੂ ਜੋ ਖੋਜੈ ਸੋ ਪਾਵੈ, ਜੋ ਖੋਜੈ ਸੋ ਪਾਵੈ।
ਜੋ
बायांबो खंड खोलते कायांबो खंड खोजते नव नित ਦੇਸ਼ ਦੇਸ਼ਾਂਤਰਾਂ ਤੋਂ ਖੋਜਦਾ ਖੋਜਦਾ ਆਖਰ ਮੈਂ ਸਰੀਰ ਵਿੱਚੋਂ ਹੀ ਇਸ ਕਾਇਆ ਵਿੱਚੋਂ ਹੀ ਪਰਮਾਤਮਾ ਦੇ ਨਾਮ ਦੀ ਨੌਂ ਨਿਧੀ ਲੱਭ ਲਈ। ਸੱਚਮੁੱਚ ਜਿਹਨਾਂ ਨੂੰ ਸਤਿਗੁਰੂ ਮਿਲ ਪਵੇ, ਸਤਿਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਕਰਕੇ, ਸਤਿਗੁਰ ਦੀ ਬਖਸ਼ੀ ਹੋਈ ਜੁਗਤ ਕਰਕੇ, ਸਤਿਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਉਂਦਾ ਹੋਇਆ ਜਦੋਂ ਕੋਈ ਖੋਜ ਵਿੱਚ ਰੁੱਝ ਜਾਂਦਾ ਹੈ, ਉਹ ਖੋਜ ਕਰਦੇ ਕਰਦੇ ਆਪਣੇ ਸਰੀਰ ਦੇ ਵਿੱਚੋਂ ਹੀ ਪਰਮ ਤੱਤ ਵਸਤੂ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਵੇਂ ਭਗਤ ਪੀਪਾ ਜੀ ਪਰਮ ਤੱਤ ਵਸਤੂ ਦੀ ਪ੍ਰਾਪਤੀ ਕਰਦੇ ਹੋਏ ਕਹਿੰਦੇ, ਉਹਨਾਂ ਦੇ ਲਈ ਸਰੀਰ ਹੀ ਮੰਦਰ ਹੈ ਤੇ ਇਸ ਦੀ ਖੋਜ ਹੀ ਦੇਵਤਾ ਹੈ, ਇਸ ਦੀ ਖੋਜ ਕਰਨੀ ਹੀ ਇੱਕ ਐਸੀ ਤੀਰਥ ਯਾਤਰਾ ਹੈ ਜਿਸ ਦੀ ਖੋਜ ਵਿੱਚ ਪਰਮ ਤੱਤ ਵਸਤੂ ਨੂੰ ਪ੍ਰਾਪਤ ਕਰਨਾ ਹੈ। ਇੱਕ ਬੇਨਤੀ ਕਰਾਂ, ਬਹੁਤ ਸੁੰਦਰ ਵਿਚਾਰ ਇੱਕ ਗੁਰਮੁਖ ਵਿਦਵਾਨ ਦੇ ਦਿੱਤੇ ਹੋਏ ਇਸ ਤਰ੍ਹਾਂ ਵੀ ਕਹਿੰਦੇ ਨੇ, ਜਿਵੇਂ ਕੋਈ ਮਸ਼ੀਨ ਖਰੀਦੀਏ ਉਸ ਦੇ ਨਾਲ ਇੱਕ ਕਿਤਾਬ ਵੀ ਦਿੱਤੀ ਜਾਂਦੀ ਹੈ, ਕੋਈ ਕਾਰ ਖਰੀਦੀਏ ਉਸ ਕਾਰ ਦੇ ਨਾਲ ਇੱਕ ਕਿਤਾਬ ਵੀ ਮਿਲ ਜਾਂਦੀ ਹੈ। ਉਹ ਕਿਤਾਬ ਇਸੇ ਵਾਸਤੇ ਹੈ, ਜੋ ਮਸ਼ੀਨ ਜਾਂ ਕਾਰ ਖਰੀਦੀ ਹੈ ਉਸ ਕਿਤਾਬ ਨੂੰ ਪੜ੍ਹ ਕੇ ਉਸ ਦੇ ਅੰਦਰ ਜੋ ਪੁਰਜੇ ਨੇ ਉਹਨਾਂ ਬਾਰੇ ਜਾਣਕਾਰੀ ਮਿਲ ਜਾਏ, ਜਾਂ ਉਸ ਕਾਰ ਦੀ ਕਿਵੇਂ ਵਰਤੋਂ ਕਰਨੀ ਹੈ ਉਹਨਾਂ ਬਾਰੇ ਜਾਣਕਾਰੀ ਮਿਲ ਜਾਏ। ਗੁਰਮੁਖ ਵਿਦਵਾਨ ਦਾ ਇਹ ਵੀ ਕਹਿਣਾ ਹੈ, ਲਾਭ ਕਿਤਾਬ ਦਾ ਤਾਂ ਹੈ ਜੇ ਮਸ਼ੀਨ ਵੀ ਸਾਡੇ ਕੋਲ ਹੋਵੇ, ਲਾਭ ਕਿਤਾਬ ਦਾ ਤਾਂ ਹੈ ਜੇ ਸਾਡੇ ਕੋਲ ਕਾਰ ਵੀ ਹੋਵੇ। ਲੇਕਿਨ ਕਿਤਾਬ ਨੂੰ ਪੜ੍ਹਨਾ ਵੀ ਜ਼ਰੂਰੀ ਹੈ, ਜਾਣਕਾਰੀ ਤਾਂ ਮਿਲੇਗੀ ਜੇ ਕਿਤਾਬ ਨੂੰ ਪੜ੍ਹਿਆ ਵੀ ਜਾਏ, ਉਸ ਰਾਹੀਂ ਖੋਜਿਆ ਵੀ ਜਾਏ। ਇਸੇ ਤਰ੍ਹਾਂ ਕਹਿੰਦੇ ਕਾਦਰ ਨੇ, ਪਰਮੇਸ਼ਰ ਨੇ ਜੋ ਬ੍ਰਹਿਮੰਡ ਰਚਿਆ ਹੈ ਇਹ ਬ੍ਰਹਿਮੰਡ ਵੀ ਇੱਕ ਖੁੱਲੀ ਕਿਤਾਬ ਹੈ। ਇਸ ਬ੍ਰਹਿਮੰਡ ਦਾ ਅਨੁਭਵ ਕਰਦੇ ਹੋਏ ਇਸ ਖੁੱਲੀ ਕਿਤਾਬ ਨੂੰ ਸਮਝਦੇ ਹੋਏ ਇਸ ਦਾ ਅਨੁਭਵ ਕਰਦੇ ਹੋਏ ਅਸੀਂ ਆਪਣੇ ਸਰੀਰ ਦੇ ਅੰਦਰੋਂ ਉਸ ਬ੍ਰਹਿਮੰਡ ਦੇ ਮੁਤਾਬਕ ਅਨੁਭਵ ਕਰ ਸਕਦੇ ਹਾਂ। ਜੇ ਬ੍ਰਹਿਮੰਡ ਦੇ ਵਿੱਚ ਜਿਸ ਨੇ ਕਰਤੇ ਨੇ ਸਾਜੀ ਹੈ ਸਾਰੀ ਸ੍ਰਿਸ਼ਟੀ, ਇਸ ਬ੍ਰਹਿਮੰਡ ਨੂੰ ਖੋਜਦੇ ਹੋਏ ਅਸੀਂ ਆਪਣੇ ਸਰੀਰ ਨੂੰ ਖੋਜੀਏ, ਸਾਨੂੰ ਇੱਕ ਜੀਵਨ ਦੀ ਜੁਗਤ ਵੀ ਮਿਲ ਜਾਏਗੀ। ਆਖੋ ਭਾਈ ਤਾਂ ਭਗਤ ਪੀਪਾ ਜੀ ਕਹਿੰਦੇ, ਜੋ ਬ੍ਰਹਿਮੰਡ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਕਈ ਕਹਿਣਗੇ ਇਹ ਕਿਵੇਂ ਹੋ ਸਕਦਾ? ਆਖੋ ਭਾਈ ਬ੍ਰਹਿਮੰਡ ਨੂੰ ਖੋਜੀਏ, ਉਸ ਖੋਜ ਦੇ ਮੁਤਾਬਕ ਆਪਣੇ ਸਰੀਰ ਦੇ ਅੰਦਰੋਂ ਖੋਜੀਏ, ਜੀਵਨ ਦੀ ਜੁਗਤ ਮਿਲ ਜਾਏ, ਇਹ ਕਿਵੇਂ ਹੋ ਸਕਦਾ? ਇੱਥੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ। ਮਿਸਾਲ ਦੇ ਤੌਰ ਤੇ ਸਾਡੇ ਸਰੀਰ ਦੇ ਵਿੱਚ ਪਾਣੀ ਹੈ, ਪਰ ਤੁਸੀਂ ਇਹ ਸਮਝੋਗੇ ਕਿ ਇਸ ਬ੍ਰਹਿਮੰਡ ਵਿੱਚ ਸਾਡੇ ਸਰੀਰ ਤੋਂ ਬਾਹਰ ਵੀ ਪਾਣੀ ਹੈ। ਜੇ ਬਾਹਰ ਹਵਾ ਹੈ ਤੇ ਸਾਡੇ ਸਰੀਰ ਵਿੱਚ ਵੀ ਹਵਾ ਹੈ। ਜੇ ਬਾਹਰ ਗਰਮੀ ਹੈ ਤੇ ਸਾਡੇ ਸਰੀਰ ਵਿੱਚ ਵੀ ਗਰਮੀ ਹੈ। ਜੇ ਬਾਹਰ ਸਰਦੀ ਹੈ ਤੇ ਸਾਡੇ ਸਰੀਰ ਵਿੱਚ ਵੀ ਸਰਦੀ ਹੈ। ਜੇ ਬਾਹਰ ਮਿੱਟੀ ਹੈ ਸਾਡਾ ਸਰੀਰ ਵੀ ਮਿੱਟੀ ਦਾ ਬਣਿਆ ਹੋਇਆ। ਫਿਰ ਤਾਂ ਗੱਲ ਸਮਝ ਆਉਂਦੀ ਹੈ, ਜੋ ਬਾਹਰ ਹੈ ਉਹ ਮੇਰੇ ਸਰੀਰ ਦੇ ਅੰਦਰ ਵੀ ਹੈ। ਫਿਰ ਤਾਂ ਮੈਂ ਬਾਹਰ ਨਾਲ ਸੰਬੰਧ ਨਹੀਂ ਤੋੜ ਸਕਦਾ। ਆਖੋ ਭਾਈ, ਫਿਰ ਇਸ ਬ੍ਰਹਿਮੰਡ ਦੇ ਨਾਲ ਮੈਨੂੰ ਸੰਬੰਧ ਰੱਖਣਾ ਹੀ ਹੋਏਗਾ। ਇਸ ਬ੍ਰਹਿਮੰਡ ਨਾਲੋਂ ਮੇਰਾ ਸੰਬੰਧ ਤੋੜਿਆ ਨਹੀਂ ਜਾ ਸਕਦਾ। ਮਿਸਾਲ ਦੇ ਤੌਰ ਤੇ ਮੇਰੇ ਸਰੀਰ ਵਿੱਚ ਪਾਣੀ ਹੈ, ਲੇਕਿਨ ਜੇ ਮੈਨੂੰ ਬਾਹਰੋਂ ਪਾਣੀ ਪੀਣ ਨੂੰ ਨਾ ਮਿਲੇ ਮੇਰੀ ਮੌਤ ਹੋ ਜਾਏਗੀ, ਮੈਂ ਜਿਉਂਦਾ ਨਹੀਂ ਰਹਿ ਸਕਦਾ। ਮੇਰੇ ਸਰੀਰ ਵਿੱਚ ਹਵਾ ਹੈ, ਜੇ ਬਾਹਰੋਂ ਮੈਨੂੰ ਹਵਾ ਨਾ ਮਿਲੇ ਮੈਂ ਜਿਉਂਦਾ ਨਹੀਂ ਰਹਿ ਸਕਦਾ। ਮੇਰੇ ਸਰੀਰ 'ਚ ਗਰਮੀ ਹੈ, ਲੇਕਿਨ ਜੇ ਮੈਨੂੰ ਬਾਹਰੋਂ ਗਰਮੀ ਨਾ ਮਿਲੇ ਮੈਂ ਸੁੰਗੜ ਜਾਵਾਂਗਾ। ਮੇਰੇ ਸਰੀਰ ਵਿੱਚ ਸਰਦੀ ਹੈ, ਜੇ ਬਾਹਰੋਂ ਮੈਂ ਸਰਦੀ ਨਾਲੋਂ ਸੰਬੰਧ ਤੋੜ ਦਿਆਂਗਾ ਤੇ ਮੈਨੂੰ ਜੀਵਨ ਔਖਾ ਹੋ ਜਾਏਗਾ। ਮੇਰੇ ਸਰੀਰ ਮਿੱਟੀ ਦਾ ਬਣਿਆ, ਮਿੱਟੀ ਹੈ, ਲੇਕਿਨ ਜੇ ਬਾਹਰੋਂ ਮਿੱਟੀ ਨਾਲੋਂ ਮੇਰਾ ਸੰਬੰਧ ਤੁੱਟ ਜਾਏ ਮੈਂ ਸਰੀਰ ਲਈ ਅੰਨ ਨਹੀਂ ਖਾ ਸਕਾਂਗਾ, ਸਰੀਰ ਨੂੰ ਭੋਜਨ ਨਹੀਂ ਦੇ ਸਕਾਂਗਾ। ਫਿਰ ਤਾਂ ਗੱਲ ਬਿਲਕੁਲ ਸਪਸ਼ਟ ਹੈ, ਜੇ ਬਾਹਰੋਂ ਪਾਣੀ ਨਾਲ ਮੈਂ ਸੰਬੰਧ ਨਹੀਂ ਤੋੜ ਸਕਦਾ, ਹਵਾ ਨਾਲ ਸੰਬੰਧ ਨਹੀਂ ਤੋੜ ਸਕਦਾ, ਬਾਹਰਲੀ ਗਰਮੀ ਤੇ ਸਰਦੀ ਨਾਲ ਸੰਬੰਧ ਨਹੀਂ ਤੋੜ ਸਕਦਾ, ਬਾਹਰੋਂ ਮਿੱਟੀ ਨਾਲ ਸੰਬੰਧ ਨਹੀਂ ਤੋੜ ਸਕਦਾ, ਫਿਰ ਇਹ ਵੀ ਗੱਲ ਯਾਦ ਰੱਖ ਲੈਣਾ, ਜੋ ਮੇਰੇ ਵਿੱਚ ਪਰਮਾਤਮਾ ਵਸਦਾ, ਜਿਸ ਨੂੰ ਮੈਂ ਵੇਖਣਾ ਚਾਹੁੰਦਾ, ਇਹ ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਨਾਲ ਵੀ ਸੰਬੰਧ ਨਹੀਂ ਤੋੜ ਸਕਦਾ, ਕਿਉਂਕਿ ਉਹਨਾਂ ਵਿੱਚ ਵੀ ਉਹੀ ਵਸਦਾ ਹੈ ਜੋ ਮੇਰੇ ਵਿੱਚ ਵਸਦਾ ਹੈ। ਮੈਂ ਪਰਮੇਸ਼ਰ ਦੀ ਰਚੀ ਹੋਈ ਸ੍ਰਿਸ਼ਟੀ ਦੇ ਜੀਵਾਂ ਨਾਲ ਸੰਬੰਧ ਨਹੀਂ ਤੋੜ ਸਕਦਾ, ਅਪਵਾਈ, ਕਿਉਂਕਿ ਉਹਨਾਂ ਵਿੱਚ ਵੀ ਉਹੀ ਵਸਦਾ ਹੈ, ਮੇਰੇ ਵਿੱਚ ਵੀ ਉਹੀ ਵਸਦਾ ਹੈ। ਜੇ ਮੈਂ ਸੱਚ ਕਹਿਣਾ ਕਿ ਮੈਂ ਸਿਮਰਨ ਦੀ ਸੇਵਾ ਕਰਨੀ ਹੈ, ਮੈਂ ਅੰਤਰਮੁਖੀ ਹੋ ਕੇ ਅੰਦਰੋਂ ਵੇਖਣਾ ਹੈ, ਤੇ ਸਿਮਰਨ ਵੀ ਮੇਰਾ ਤਾਂ ਨਿਰੰਤਰ ਚੱਲੇਗਾ ਜੇ ਅਗਰ ਪਰਮੇਸ਼ਰ ਦੇ ਹੋਏ ਰਚੇ ਹੋਏ ਜੀਵਾਂ ਦੀ ਵੀ ਸੇਵਾ ਵਿੱਚ ਲੱਗਿਆ ਹੋਵਾਂਗਾ, ਜੋ ਪਰਮਾਤਮਾ ਨੇ ਰਚੇ ਨੇ ਉਹਨਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਮੇਰੇ ਅੰਦਰ ਉਸ ਪਰਮੇਸ਼ਰ ਦੀ ਯਾਦ ਬਣੀ ਰਹੇਗੀ। ਆਖੋ ਭਾਈ, ਜਦੋਂ ਅੰਦਰੋਂ ਮੈਂ ਯਾਦ ਬਣਾਵਾਂਗਾ ਤੇ ਮੈਨੂੰ ਬਾਹਰੋਂ ਵੀ ਉਹੀ ਨਜ਼ਰ ਆਏਗਾ ਜੋ ਅੰਦਰ ਵਸਦਾ ਹੈ, ਅੰਤਰ ਵਸੈ ਬਾਹਰ ਵੀ ਉਹੀ। ਆਖੋ ਸਾਰੇ ਬੋਲੋ, ਫਿਰ ਸਾਨੂੰ ਅਨੁਭਵ ਹੋ ਜਾਏਗਾ ਜੋ ਬ੍ਰਹਿਮੰਡੇ ਉਹੀ ਕਰਤਾ। ਆਖੋ ਵਾਹਿਗੁਰੂ, ਸੋਈ ਪਿੰਡੇ ਉਹੀ ਕਰਤਾ, ਜੋ ਖੋਜੈ ਸੋ ਪਾਵੈ। ਉਸ ਬ੍ਰਹਿਮੰਡ ਦੀ ਖੁੱਲੀ ਕਿਤਾਬ ਨੂੰ ਜਦੋਂ ਕੋਈ ਵੇਖਦਾ ਹੈ ਕਿਵੇਂ ਵੇਖਦਾ ਹੈ? ਆਖੋ ਵਾਹਿਗੁਰੂ, ਸਵਾਲ ਕੀਤਾ ਜਾਂਦਾ ਕਿਵੇਂ ਵੇਖਦਾ ਇਸ ਬ੍ਰਹਿਮੰਡ ਦੀ ਖੁੱਲੀ ਕਿਤਾਬ ਨੂੰ? ਇਸ ਬ੍ਰਹਿਮੰਡ ਵਿੱਚ ਤੁਸੀਂ ਕੋਈ ਵੀ ਬ੍ਰਹਿਮੰਡ ਦੀ ਰਚਨਾ ਨੂੰ ਵੇਖ ਲਓ, ਆਖੋ ਵਾਹਿਗੁਰੂ, ਉਸ ਦਾ ਅਨੁਭਵ ਕਰੋ, ਕੋਈ ਅਨੁਭਵ ਆਪਣੇ ਸਰੀਰ ਦੇ ਅੰਦਰ ਕਰਕੇ ਵੇਖ ਲਓ, ਤੁਹਾਨੂੰ ਸੂਝ ਆਏਗੀ। ਆਖੋ ਵਾਹਿਗੁਰੂ, ਮਿਸਾਲ ਦੇ ਤੌਰ ਤੇ ਜਿਵੇਂ ਸਾਹਿਬ ਸ਼ਬਦ ਦੁਆਰਾ ਕਹਿੰਦੇ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ਼, ਜੈਸੇ ਤਰ ਉਪਰ ਆਕਾਸ਼। ਆਖੋ ਵਾਹਿਗੁਰੂ, ਸਾਰੇ ਬੋਲੋ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ਼, ਜੈਸੇ ਤਰ ਉਪਰ ਆਕਾਸ਼। ਇਸ ਬ੍ਰਹਿਮੰਡ ਵਿੱਚ ਆਕਾਸ਼ ਨੂੰ ਵੇਖਿਆ, ਆਕਾਸ਼ ਵਿਆਪਕ ਹੈ, ਆਕਾਸ਼ ਵਿਆਪਕ ਹੈ, ਆਕਾਸ਼ ਦੀ ਵਿਆਪਕਤਾ ਵਿੱਚ जे अगर कोई चंगा या माड़ा हो रहा आकाश में कोई फर्क नहीं पैंदा, आखो भाई उस आकाश की छत हेठा शरीर के घड़े चाहे डिंगे ने चाहे टेढ़े ने आकाश में कोई फर्क नहीं पैंदा, आखो भाई आकाश की व्यापकता में कोई फर्क नहीं, क्योंकि उसके अंदर परमेश्वर के शब्द का प्रकाश हो गया, परमेश्वर के ज्ञान का प्रकाश हो गया। आखो भाई तो साहब ने पितर एक शब्द द्वारा इस तरह भी किया, पहले ये शब्द बोल लगे वाहिगुरु जी हर आपे पंच तत् विस्थारा विच धातु पंच आप पावे। हर आपे पंच तत् विस्थारा विच धातु पंच आप पावे। हर आपे पंच तत् विस्थारा विच धातु पंच आप पावे। जन नानक सतगुर मेरे आपे जन नानक सतगुर मेरे आपे हर आपे हरजन राम नाम गुण गावे हरजन राम नाम गुण गावे जे कोई निंद करे हर जन की जो किसी करे
जो आपे स्वामी जो किछी करे सो आपे स्वामी आपे ही मत देवे स्वामी अरे आपे ही मत देवे स्वामी हरि आपे बोल बुलावे हरि आपे हरि आपे पंच तत् दिस थारा हरि आपे पंच तत् दिस थारा विचता तू पंच आप पाए विचता तू पंच जन नानक सतगुर मेले आपे जन नानक सतगुर मेले आपे हरि आपे
ਤੱਤਾਂ ਦਾ ਸਰੀਰ ਹਵਾ ਅਗਨੀ ਧਰਤੀ ਆਕਾਸ਼ ਤੇ ਪਾਣੀ ਅੱਖ ਵਾਹਿਗੁਰੂ ਤੇ ਪੰਜ ਧਾਤੂ ਜਿਵੇਂ ਹਵਾ ਦਾ ਸਪਰਸ਼ ਆਕਾਸ਼ ਦਾ ਸ਼ਬਦ ਪਾਣੀ ਦਾ ਰਸ ਧਰਤੀ ਦਾ ਗੰਧ ਅਗਨੀ ਦਾ ਰੂਪ ਪੰਜ ਤੱਤਾਂ ਦੇ ਪੰਜ ਹੀ ਵਿਸ਼ੇ ਪੰਜ ਤੱਤਾਂ ਦੇ ਪੰਜ ਧਾਤੂ ਇਹਨਾਂ ਦਾ ਇੱਕ ਦੂਸਰੇ ਨਾਲ ਸੰਬੰਧ ਜੁੜਿਆ ਹੋਇਆ ਤੁਸੀਂ ਜਦੋਂ ਰਸ ਸ਼ਬਦ ਕਹਿੰਦੇ ਹੋ ਤਾਂ ਸੱਚਮੁੱਚ ਮੂੰਹ 'ਚ ਪਾਣੀ ਆ ਜਾਂਦਾ ਹੈ ਅਖਵਾਈ ਦਾ ਇਹਨਾਂ ਦਾ ਸੰਬੰਧ ਹੈ ਰਸ ਦਾ ਵਿਸ਼ਾ ਹੀ ਪਾਣੀ ਹੈ ਅਗਨੀ ਦਾ ਰੂਪ ਕੈਸਾ ਰੂਪ ਪਖਿਆ ਹੋਇਆ ਆਖੋ ਵਾਹਿਗੁਰੂ ਅਗਨੀ ਦਾ ਵਿਸ਼ਾ ਹੈ ਰੂਪ, ਆਕਾਸ਼ ਦਾ ਵਿਸ਼ਾ ਹੈ ਸ਼ਬਦ, ਧਰਤੀ ਦਾ ਗੰਧ। ਫਿਰ ਇਉਂ ਲੱਗਦਾ ਜੇ ਆਕਾਸ਼ ਵਿਆਪਕ ਹੈ, ਆਕਾਸ਼ ਦੇ ਹੇਠਾਂ ਕੋਈ ਸਰੀਰ ਰੂਪੀ ਕੜਾ ਢਿੱਡ ਹੈ ਜਾਂ ਸਿੱਧ ਹੈ, ਕੋਈ ਚੰਗਿਆਈਆਂ ਚ ਹੈ ਬੁਰਿਆਈਆਂ ਚ ਹੈ, ਆਕਾਸ਼ ਨੂੰ ਕੋਈ ਫਰਕ ਨਹੀਂ ਪੈਂਦਾ ਉਸਦੀ ਵਿਆਪਕਤਾ ਵਿੱਚ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਇਸੇ ਤਰ੍ਹਾਂ ਹੀ ਲੱਗਦਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਲੰਘ, ਕਿ ਉਸਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ। ਮੰਨ ਲਓ ਕਿ ਤੁਸੀਂ ਬ੍ਰਹਿਮੰਡ ਵਿੱਚ ਕੰਬਲ ਫੁੱਲ ਵੇਖਿਆ, ਉਹ ਪਾਣੀ ਤੋਂ ਨਿਰਲੇਪ ਹੈ, ਅਤੇ ਜਿਸ ਨੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ, ਜਿਸ ਨੇ ਪਰਮ ਤੱਤ ਨੂੰ ਪ੍ਰਾਪਤ ਕਰ ਲਿਆ, ਉਹ ਵੀ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹੈ। ਤਾਂ ਹੀ ਅਸੀਂ ਪੜ੍ਹਿਆ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਇੱਕ ਮੈਂ ਬੇਨਤੀ ਕਰਦੇ ਹਾਂ, ਬ੍ਰਹਮ ਗਿਆਨੀ ਸਰੀਰ ਨਹੀਂ ਹੈ, ਬ੍ਰਹਮ ਗਿਆਨੀ ਇੱਕ ਐਸੀ ਸ਼ਬਦ ਦੀ ਅਵਸਥਾ ਹੈ ਅਖਵਾਈ। ਲੇਕਿਨ ਜਿਸ ਅਵਸਥਾ ਵਿੱਚ, ਜਿਸ ਕਮਾਈ ਵਿੱਚ ਬ੍ਰਹਮ ਨੂੰ ਹੀ ਜਾਣ ਲਿਆ, ਉਹ ਬ੍ਰਹਮ ਗਿਆਨੀ ਹੈ ਅਖਵਾਈ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ, ਜਿਨ੍ਹਾਂ ਦੀ ਯਾਦ 'ਚ ਬੈਠੇ ਹਾਂ, ਉਹ ਕਹਿੰਦੇ ਸੀ ਬ੍ਰਹਮ ਗਿਆਨੀ, ਗੁਰਮੁਖ, ਸੰਤ, ਭਗਤ, ਗੁਰੂ ਸਰੀਰ ਨਹੀਂ ਹੁੰਦੇ, ਸਰੀਰ ਰਾਹੀਂ ਪ੍ਰਕਾਸ਼ ਕਰਦੇ ਨੇ, ਲੇਕਿਨ ਸ਼ਬਦ ਰੂਪ ਹੁੰਦੇ ਨੇ ਅਖਵਾਈ। ਇਸੇ ਕਰਕੇ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਸਰੀਰ ਤਾਂ ਜਨਮ ਵੀ ਲੈਂਦਾ ਅਤੇ ਮਰ ਵੀ ਜਾਂਦਾ ਅਖਵਾਈ ਕਰੋ, ਲੇਕਿਨ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਕੌਣ ਹੈ? ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਅਖੋ ਬ੍ਰਹਮ ਗਿਆਨੀ। ਫਿਰ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਦੋਖ, ਇੱਕ ਕੈਸੀ ਖੋਜ ਹੈ ਇਸ ਬ੍ਰਹਿਮੰਡ ਚੋਂ। ਸੂਰਜ ਬ੍ਰਹਿਮੰਡ ਦਾ ਇੱਕ ਅੰਗ ਹੈ ਵੇਖਿਆ, ਅਤੇ ਕਿੱਥੇ ਉਹ ਫਸਲਾਂ ਨੂੰ ਵੀ ਸੁਕਾਉਂਦਾ ਹੈ ਅਤੇ ਗੰਦਗੀ ਨੂੰ ਵੀ ਸੁਕਾਉਂਦਾ ਹੈ, ਉਸਨੂੰ ਕੋਈ ਉਸਦਾ ਗੰਦਗੀ ਦਾ ਉਸ 'ਤੇ ਕੋਈ ਅਸਰ ਨਹੀਂ, ਨਿਰਦੋਖ ਹੈ ਅਖੋ ਵਾਹਿਗੁਰੂ। ਬ੍ਰਹਮ ਗਿਆਨੀ ਵੀ ਨਿਰਦੋਖ ਹੈ ਅਖੋ ਵਾਹਿਗੁਰੂ। ਫਿਰ ਕਹਿ ਦਿੱਤਾ ਬ੍ਰਹਮ ਗਿਆਨੀ ਕਹਿ ਦ੍ਰਿਸ਼ਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਕੈਸੀ ਹੈ, ਕੈਸਾ ਉਸਨੇ ਅੰਦਰੋਂ ਖੋਜਿਆ ਹੈ ਅਖੋ ਵਾਹਿਗੁਰੂ, ਕੈਸਾ ਗੁਣ, ਜਿਵੇਂ ਹਵਾ ਚਾਹੇ ਰਾਜੇ ਨੂੰ ਲੱਗੇ ਚਾਹੇ ਰੰਗ ਨੂੰ, ਇੱਕੋ ਜਿਹੀ ਦ੍ਰਿਸ਼ਟੀ ਹੈ। ਬ੍ਰਹਮ ਗਿਆਨੀ ਦੀ ਵੀ ਐਸੀ ਹੀ ਦ੍ਰਿਸ਼ਟੀ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਕਹਿ ਧੀਰਜ ਏਕ, ਜਿਉਂ ਵਸਦਾ ਕੋ ਖੋਦੇ ਕੋ ਚੰਦਨ ਲੇ। ਕੋਈ ਧਰਤੀ ਨੂੰ ਖੋਜ ਕੇ ਗੰਦਗੀ ਟੋਏ ਵਿੱਚ ਸੁੱਟ ਦੇ ਜਾਂ ਕੋਈ ਚੰਦਨ ਦਾ ਲੇਪ ਕਰਨ ਲੱਗ ਜਾਏ, ਉਸਨੂੰ ਕੋਈ ਫਰਕ ਨਹੀਂ, ਉਸਦੀ ਜੋ ਧੀਰਜ ਹੈ ਉਸ ਦੇ ਵਿੱਚ ਧੀਰਜ ਨੂੰ ਨਹੀਂ ਤੋੜ ਸਕਦਾ ਕੋਈ ਅਖੋ ਵਾਹਿਗੁਰੂ। ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਧੀਰਜ ਹੈ ਅਖੋ ਸਾਰੇ ਬੋਲੋ, ਕਿਉਂਕਿ ਬ੍ਰਹਮ ਗਿਆਨੀ ਨੇ ਬ੍ਰਹਿਮੰਡ ਨੂੰ ਵੇਖ ਕੇ ਜੋ ਵੀ ਗੁਣ ਵੇਖੇ ਨੇ, ਬ੍ਰਹਿਮੰਡ ਵਿੱਚ ਪ੍ਰਭੂ ਨੂੰ ਵਸਦਾ ਵੇਖਿਆ ਅਖੋ ਵਾਹਿਗੁਰੂ, ਉਸ ਦੇ ਮੁਤਾਬਕ ਉਹ ਗੁਣ ਰੂਪ ਹੋ ਗਿਆ ਅਖੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ। ਇਹ ਗੱਲ ਮੈਂ ਹੋਰ ਕਹਿ ਦਿਆਂ, ਤੀਸਰਾ ਸ਼ਬਦ ਬੋਲਣ ਤੋਂ ਪਹਿਲਾਂ, ਤੁਸੀਂ ਨਿਦਿਆ ਕਰਕੇ ਤਾਂ ਬਹੁਤ ਵੇਖ ਲਈ ਹੋਏਗੀ ਅਖੋ ਵਾਹਿਗੁਰੂ। ਦੇਖੋ ਤੁਸੀਂ ਵੀ ਖੋਜੋ, ਆਪਣੇ ਅੰਦਰੋਂ ਖੋਜਣ ਦਾ ਯਤਨ ਕਰੋ ਅਖੋ ਵਾਹਿਗੁਰੂ, ਅੱਜ ਖੋਜ ਲਓ। ਨਿਦਿਆ ਤੁਸੀਂ ਕਰਕੇ ਬਹੁਤ ਵੇਖ ਲਈ ਹੋਏਗੀ, ਕ੍ਰੋਧ ਕਰਕੇ ਵੀ ਤੁਸੀਂ ਬਹੁਤ ਵੇਖ ਲਿਆ ਹੋਏਗਾ, ਖਿਜ ਖਿਜ ਕੇ ਵੀ ਤੁਸੀਂ ਬਹੁਤ ਵੇਖ ਲਿਆ ਹੋਏਗਾ, ਕਲਪਨਾ ਕਰਕੇ ਵੀ ਤੁਸੀਂ ਬਹੁਤ ਵੇਖ ਲਿਆ ਹੋਏਗਾ, ਝਗੜਾ ਕਰਕੇ ਵੀ ਬਹੁਤ ਵੇਖ ਲਿਆ ਹੋਏਗਾ, ਬਹੁਤ ਤੁਸੀਂ ਭੱਜ ਦੌੜ ਕੀਤੀ ਹੋਏਗੀ ਧਨ ਕਮਾ ਕੇ ਵੀ, ਤੁਸੀਂ ਸੁੱਖਾਂ ਦੇ ਲਈ ਦੌੜ ਭੱਜ ਬਹੁਤ ਕੀਤੀ ਹੋਏਗੀ। ਜੇ ਇੰਨਾ ਕੁਛ ਤੁਸੀਂ ਸਭ ਕਰ ਕੁਛ ਕਰਕੇ ਵੇਖ ਲਿਆ, ਤੇ ਫਿਰ ਭਗਤੀ ਕਰਕੇ ਵੀ ਵੇਖ ਲਓ ਅਖੋ ਵਾਹਿਗੁਰੂ, ਫਿਰ ਭਗਤੀ ਕਰਕੇ ਵੀ ਵੇਖ ਲਓ। ਜੇ ਤੁਸੀਂ ਨਿੰਦਿਆ ਕਰ ਕਰਕੇ ਨਿੰਦਿਆ ਦੇ ਰਸ ਬਹੁਤ ਚਖਿਆ, ਚੁਗਲੀਆਂ ਕਰ ਕਰਕੇ ਚੁਗਲੀਆਂ ਦਾ ਰਸ ਬਹੁਤ ਚਖਿਆ, ਖੱਬ ਖਿੱਚ ਕੇ ਵੀ ਤੁਸੀਂ ਬਹੁਤ ਕੁਛ ਵੇਖਿਆ, ਭਟਕੜਾਂ ਵਿੱਚ ਰਹਿ ਕੇ ਵੀ ਤੁਸੀਂ ਵੇਖ ਲਿਆ, ਤੇ ਹੁਣ ਭਗਤੀ ਕਰਕੇ ਵੀ ਵੇਖ ਲਓ। ਹੁਣ ਬਸ ਕਰ ਜੋ ਨਿੰਦਿਆ ਕਰਨੀ, ਬਹੁਤ ਹੋ ਗਏ। ਹੁਣ ਚੁਗਲੀਆਂ ਕਰੀਆਂ ਬਸ ਹੋ ਗਈ, ਬਹੁਤ ਕਰ ਲਈਆਂ, ਬਹੁਤ ਹੋ ਗਈਆਂ, ਬੰਦ ਕਰੋ, ਹੁਣ ਚੁਗਲੀਆਂ ਕਰਨੀਆਂ। ਆਖੋ ਵਾਹਿਗੁਰੂ, ਹੁਣ ਖੱਪ ਖਿੱਚ ਕੇ ਬਹੁਤ ਕੁਛ ਵੇਖ ਲਿਆ, ਬਸ ਕਰੋ, ਹੁਣ ਭਗਤੀ ਕਰਕੇ ਵੇਖ ਲਓ। ਆਖੋ ਵਾਹਿਗੁਰੂ, ਜੇ ਭਗਤੀ ਕਰਕੇ ਵੇਖੋ, ਗੁਰੂ ਦੀ ਹਜ਼ੂਰੀ ਚ ਕਹਿ ਦੇ ਆ, ਤੁਹਾਡਾ ਖੱਪਣਾ ਖਿਜਣਾ ਮੁੱਕੀ ਜਾਏਗਾ। ਆਖੋ ਵਾਹਿਗੁਰੂ, ਤੁਸੀਂ ਭਗਤੀ ਕਰਕੇ ਵੇਖ ਲਓ, ਸੱਚ ਕਹਾ ਤੁਹਾਡੇ ਕੋਲ ਚੁਗਲੀ ਹੋਣੀ ਨਹੀਂ। ਤੁਸੀਂ ਭਗਤੀ ਕਰਕੇ ਵੇਖ ਲਓ, ਕਿਸੇ ਦੀ ਨਿੰਦਿਆ ਤੁਹਾਡੇ ਕੋਲ ਹੋਣੀ ਨਹੀਂ। ਤੁਸੀਂ ਭਗਤੀ ਕਰਕੇ ਵੇਖ ਲਓ, ਕਿਸੇ ਦੇ ਪ੍ਰਤੀ ਤੁਹਾਡੇ ਮਨ 'ਚ ਰੋਸ ਆਉਣਾ ਹੀ ਨਹੀਂ, ਕਿਸੇ ਦਾ ਬੁਰਾ ਤੁਸੀਂ ਸੋਚ ਨਹੀਂ ਸਕੋਗੇ। ਆਖੋ ਵਾਹਿਗੁਰੂ, ਕਰਕੇ ਵੇਖ ਲਓ ਭਗਤੀ, ਇਸ ਪ੍ਰਤੀ ਖੋਜ ਕਰਕੇ ਵੇਖ ਲਓ, ਉਸਦੇ ਭੈ ਔਰ ਭਾਵ ਵਿੱਚ ਰਹਿ ਕੇ ਵੇਖ ਲਓ। ਸੁੱਖਾਂ ਲਈ ਤਾਂ ਬਹੁਤ ਯਤਨ ਕੀਤੇ, ਦੁੱਖਾਂ ਲਈ ਤਾਂ ਕੋਈ ਨਹੀਂ ਨਾ ਕਰਦਾ, ਲੇਕਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਯਤਨ ਬਹੁਤ ਸੁੱਖ ਕੇ ਕੀ ਹੈ, ਦੁੱਖੋ ਕੀ ਹੈ ਨਾ ਕੋਈ, ਲੇਕਿਨ ਫਿਰ ਦੁਖੀ ਕਿਉਂ। ਆਖੋ ਵਾਹਿਗੁਰੂ, ਕਾਰਨ ਇੱਕੋ ਹੀ ਸੀ, ਜਿਸ ਸੁੱਖ ਲਈ ਯਤਨ ਕਰਨੇ ਚਾਹੀਦੇ ਸੀ ਉਹ ਸੁੱਖ ਲਈ ਯਤਨ ਕੀਤਾ ਹੀ ਨਹੀਂ। ਜਿਹੜਾ ਨਾ ਵਿਨਸਣ ਵਾਲਾ ਸੁੱਖ ਸੀ, ਸੁੱਖ ਅੰਮ੍ਰਿਤ ਪ੍ਰਭ ਨਾਮ, ਉਸ ਦੀ ਭਗਤੀ ਕੀਤੀ ਹੀ ਨਹੀਂ, ਬੰਦਗੀ ਕੀਤੀ ਹੀ ਨਹੀਂ। ਮੈਨੂੰ ਇੱਕ ਗੱਲ ਹੋਰ ਚੇਤੇ ਆਈ, ਸ਼ਬਦ ਬੋਲਣ ਤੋਂ ਪਹਿਲਾਂ ਥੋੜ੍ਹਾ ਜਿਹਾ ਧਿਆਨ ਦੇਣਾ। ਮੈਂ ਜਦੋਂ ਬਚਪਨ ਵਿੱਚ ਸੀ ਤੇ ਮੈਨੂੰ ਸੁਣਾਇਆ ਕਰਦੇ ਸੀ, ਇੱਕ ਪ੍ਰਮਾਣ ਮਾਤਰ, ਪ੍ਰਮਾਣ ਦੇ ਤੌਰ ਤੇ ਮੈਨੂੰ ਸਮਝਾਉਣ ਦੇ ਤੌਰ ਤੇ ਸਮਝਾਉਂਦੇ ਸੀ, ਵੀ ਤਾਂ ਕਿ ਇਸ ਨੂੰ ਸਮਝ ਆ ਜਾਏ। ਕਹਿੰਦੇ ਪਰਮਾਤਮਾ ਨੇ ਰਚਨਾ ਰਚੀ, ਸੂਰਜ ਬਣਾਇਆ, ਚੰਦਰਮਾ ਬਣਾਇਆ, ਧਰਤੀ ਬਣਾਈ, ਬਹੁਤ ਕੁਛ ਬਣਾਇਆ, ਲੇਕਿਨ ਆਖਿਰਕਾਰ ਪਰਮਾਤਮਾ ਇਹ ਸਭ ਕੁਛ ਰਚ ਕੇ ਵੀ ਪ੍ਰਸੰਨ ਨਾ ਹੋਏ ਤੇ ਪਰਮਾਤਮਾ ਨੇ ਦੈਂਤ ਬਣਾਏ। ਦੈਂਤ ਕ੍ਰੋਧੀ ਹੋ ਗਏ, ਕ੍ਰੋਧੀ ਨਿਕਲੇ, ਦੇਵਤੇ ਬਣਾ ਦਿੱਤੇ, ਉਹ ਆਪਣੇ ਪੂਜਾ ਕਰਾਉਣ ਲੱਗ ਪਏ। ਕਹਿੰਦੇ ਇਨਸਾਨ ਬਣਾਇਆ, ਇਨਸਾਨ ਬਣਾਇਆ, ਬਣਾਇਆ ਤਾਂ ਆਪਣੇ ਵਰਗਾ ਸੀ, ਲੇਕਿਨ ਇਹ ਵੀ ਲੋਭੀ ਨਿਕਲਿਆ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਲੋਭੀ ਨਿਕਲਿਆ, ਮੈਂ ਪਹਿਲਾਂ ਕਿਹਾ ਇੱਕ ਸਮਝਾਉਣ ਵਾਸਤੇ ਸੀ, ਪਰਮਾਤਮਾ ਨੇ ਕਿਹਾ ਇਸ ਇਨਸਾਨ ਨੂੰ ਬਣਾਵਾਂ ਤਾਂ ਸਹੀ, ਮੈਂ ਇਸਨੂੰ ਆਪਣੇ ਵਰਗਾ ਚੋਂ ਬਣਾਇਆ। ਪਰਮਾਤਮਾ ਨੇ ਕਿਹਾ ਜੋ ਕੁਝ ਮੰਗਣਾ ਮੰਗ ਮੇਰੇ ਕੋਲੋਂ, ਮੈਂ ਤੈਨੂੰ ਹੋਰ ਵੀ ਦੇ ਦਿਆਂਗਾ, ਲੇਕਿਨ ਤੂੰ ਮੇਰੇ ਵਰਗਾ ਬਣ ਜਾ, ਬਣਿਆ ਰਹਿ ਤੇ ਮੰਗ ਜੋ ਕੁਛ ਮੰਗਣਾ। ਤੇ ਕਹਿਣ ਲੱਗਾ ਜੋ ਤੁਹਾਡੇ ਕੋਲ ਹੈ ਨਾ ਉਹ ਸਾਰਾ ਕੁਛ ਮੈਨੂੰ ਦੇ ਦੇ। ਆਖੋ ਵਾਹਿਗੁਰੂ, ਇਨਸਾਨ ਨੇ ਕਿਹਾ ਜੋ ਕੁਝ ਹੈ ਤੁਸੀਂ ਮੈਨੂੰ ਦੇ ਦਿਓ, ਜੋ ਕੁਝ ਤੁਹਾਡੇ ਕੋਲ ਹੈ। ਪਰਮਾਤਮਾ ਨੇ ਕਿਹਾ ਅੱਛਾ। ਪਰਮਾਤਮਾ ਨੇ ਪ੍ਰਤਿਸ਼ਠਾ ਦਿੱਤੀ, ਮਾਨ ਦਿੱਤਾ, ਸਤਿਕਾਰ ਦਿੱਤਾ, ਧਨ ਦਿੱਤਾ, ਪਰਿਵਾਰ ਦਿੱਤਾ, ਵਿਹਾਰ ਦਿੱਤਾ, ਇਸ ਨੂੰ ਸੋਝੀ ਦਿੱਤੀ, ਇਸ ਨੂੰ ਅੰਨ ਦਿੱਤਾ, ਛਕਣ ਵਾਸਤੇ, ਪਹਿਨਣ ਵਾਸਤੇ ਕੱਪੜੇ ਦਿੱਤੇ, ਰਹਿਣ ਸਹਿਣ ਵਾਸਤੇ ਮਹਿਲ ਦਿੱਤੇ, ਸਭ ਕੁਛ ਦੇ ਦਿੱਤਾ। ਪਰਮਾਤਮਾ ਨੇ ਇਸ ਨੂੰ ਸਭ ਕੁਛ ਦੇ ਦਿੱਤਾ ਤੇ ਇਹ ਚਲਾ ਗਿਆ। ਤੇ ਕੋਲ ਬੈਠੇ ਨੇ ਕਿਹਾ, ਹੇ ਪ੍ਰਭੂ, ਤੁਸੀਂ ਇਨਸਾਨ ਨੂੰ ਸਭ ਕੁਛ ਦੇ ਦਿੱਤਾ, ਇਸ ਨੇ ਹੁਣ ਤੁਹਾਡੇ ਕੋਲ ਕੀ ਆਉਣਾ? ਪ੍ਰਭੂ ਕਹਿਣ ਲੱਗੇ, ਜ਼ਰੂਰ ਆਏਗਾ, ਕਿਉਂਕਿ ਇਸ ਨੂੰ ਮੈਂ ਸਭ ਕੁਛ ਦੇ ਦਿੱਤਾ ਲੇਕਿਨ ਸ਼ਾਂਤੀ ਨਹੀਂ ਦਿੱਤੀ। ਆਖੋ ਵਾਹਿਗੁਰੂ, ਇਹ ਸ਼ਾਂਤੀ ਲੱਭੇਗਾ ਆਪਣੀ ਪ੍ਰਤਿਸ਼ਠਾ ਚੋਂ, ਇਹ ਸ਼ਾਂਤੀ ਲੱਭੇਗਾ ਧਨ ਚੋਂ, ਇਹ ਸ਼ਾਂਤੀ ਲੱਭੇਗਾ ਪਰਿਵਾਰ ਚੋਂ, ਇਹ ਸ਼ਾਂਤੀ ਲੱਭੇਗਾ ਵਿਹਾਰ ਚੋਂ, ਇਹ ਸ਼ਾਂਤੀ ਲੱਭੇਗਾ ਸੰਸਾਰ ਤੋਂ। ਜਿੱਥੇ ਜਿੱਥੇ ਸ਼ਾਂਤੀ ਲੱਭੇਗਾ ਉੱਥੇ ਸ਼ਾਂਤੀ ਹੀ ਨਹੀਂ। ਇਹ ਸਾਰਾ ਜੀਵਨ ਆਪਣੀ ਪ੍ਰਤਿਸ਼ਠਾ ਚੋਂ ਸ਼ਾਂਤੀ ਲੱਭਦਾ ਰਹੇਗਾ, ਖਪਦਾ ਰਹੇਗਾ, ਖਿੱਚਦਾ ਰਹੇਗਾ। ਇਹ ਸਾਰਾ ਜੀਵਨ ਸ਼ਾਂਤੀ ਵਿਹਾਰ ਤੋਂ ਲੱਭੇਗਾ, ਪਰਿਵਾਰ ਤੋਂ ਲੱਭੇਗਾ, ਮੈਨੂੰ ਸ਼ਾਂਤੀ ਮਿਲ ਜਾਏ, ਸ਼ਾਂਤੀ ਮਿਲ ਜਾਏ, ਲੇਕਿਨ ਇਸ ਨੂੰ ਸ਼ਾਂਤੀ ਨਹੀਂ ਮਿਲੇਗੀ।
ਤੇ ਸ਼ਾਂਤੀ ਨਾ ਮਿਲਣ ਕਰਕੇ ਜਦੋਂ ਅਸ਼ਾਂਤ ਹੋਏਗਾ ਮੁੜ ਕੇ ਆ ਜਾਏਗਾ। ਆਖੋ ਭਾਈ ਜਦੋਂ ਮੁੜ ਕੇ ਆਏਗਾ ਤੇ ਇਸ ਨੂੰ ਸੋਝ ਆ ਜਾਏਗੀ ਸ਼ਾਂਤੀ ਕਿੱਥੇ ਹੈ। ਸ਼ਾਂਤੀ ਹੈ ਪਰਮੇਸ਼ਰ ਦੇ ਗੁਣ ਗਾਉਣ ਵਿੱਚ। ਆਖੋ ਵਾਹਿਗੁਰੂ ਜਦੋਂ ਕੋਈ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਉਹਨਾਂ ਗੁਣਾਂ ਦੇ ਵਿੱਚੋਂ ਹੀ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲਾਏ। ਆਖੋ ਵਾਹਿਗੁਰੂ ਕਾਸ਼ ਕੇ ਸਾਡੀ ਵੀ ਸ਼ਾਂਤੀ ਦੀ ਖੋਜ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਵਿੱਚ ਹੁੰਦੀ। ਆਖੋ ਵਾਹਿਗੁਰੂ ਅੱਜ ਆਪਣੇ ਆਪ ਨੂੰ ਸਿੱਖ ਕਹਿਲਾਉਣ ਵਾਲਾ ਵੀ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਵਿੱਚ ਨਹੀਂ ਖੋਜਦਾ ਸ਼ਾਂਤੀ ਨੂੰ। ਆਖੋ ਵਾਹਿਗੁਰੂ ਅੱਜ ਸ਼ਾਂਤੀ ਚਾਹੁੰਦਾ ਹੋਇਆ ਵੀ ਗੁਆਚਿਆ ਹੋਇਆ ਇਤਨਾ ਗੁਆਚ ਗਿਆ ਕਿ ਸੱਚ ਕਹਾਂ ਕਿ ਇਸ ਨੂੰ ਆਪਣੇ ਅੰਦਰੋਂ ਵੀ ਆਖੋ ਵਾਹਿਗੁਰੂ ਬੰਦੇ ਨੂੰ ਆਪਣੇ ਅੰਦਰੋਂ ਵੀ ਬੰਦਾ ਨਜ਼ਰ ਨਹੀਂ ਆਉਂਦਾ। ਆਪਣੇ ਅੰਦਰੋਂ ਵੀ ਇਸ ਦਾ ਇਮਾਨ ਨਜ਼ਰ ਨਹੀਂ ਆਉਂਦਾ ਇਸ ਦੀ ਜ਼ਮੀਰ ਨਜ਼ਰ ਨਹੀਂ ਆਉਂਦੀ। ਆਖੋ ਇਸੇ ਕਰਕੇ ਪ੍ਰਭੂ ਨੇ ਗੁਰੂ ਮਿਲਾਇਆ ਗੁਰੂ ਨੇ ਸ਼ਬਦ ਨਾਲ ਜੋੜਿਆ ਤਾਂ ਕਿ ਗੁਰੂ ਸ਼ਬਦ ਨਾਲ ਜੁੜ ਕੇ ਕੋਈ ਕਮਾਈ ਕਰੇ ਪਰਮੇਸ਼ਰ ਦੇ ਗੁਣ ਗਾਏ ਤੇ ਸ਼ਬਦਾਂ ਰਾਹੀਂ ਸਮਝਾਇਆ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ ਤੇ ਕਿਵੇਂ ਕਹਿੰਦੇ ਨੇ ਸ਼ਬਦ ਦੁਆਰਾ ਉਹ ਸ਼ਬਦ ਪੜ੍ਹੇ
ਰਸਨਾ ਗੁਣ ਗੋਪਾਲ ਨਿਧ ਗਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ
ਆਗਿਆ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।